कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह सतगुरु सच्चे पातशाह जी दी कृपा दे नाल मैं अज आप दे सामने एक नवे ग्रंथ दी शुरुआत करन जा रहा हां। इस ग्रंथ का नाम है गुरबिलास छेवी पातशाही। जिस तरह कि इस ग्रंथ के नाम तो ही यह गल स्पष्ट हो जाती है कि छेवें पातशाह भाव के सतगुरु हरगोबिंद सच्चे पातशाह जी का जिहड़ा पावन पवित्र इतिहास है इस ग्रंथ के विच अंकित किया गया है। भाई मणि सिंह जी जिहड़े कि शहीद हो चुके ने वह साखी सुनाउंदे ने सतगुरु सच्चे पातशाह जी भगत सिंह उस साखी नूं सुणदा है। भगत सिंह दे सवाल ने भाई मणि सिंह दे जवाब ने उन्हां नूं इस ग्रंथ दे विच अंकित किया गया। पर सारियां तों पहलां जिस प्रकार दे नाल ग्रंथाकार जी ग्रंथ की शुरुआत करदे ने अकाल पुरख का मंगल करते ने सतगुरु सच्चे पातशाह जी का मंगल करते ने जिस तरह वो शुरू करते ने प्रारंभ दे विच वो मैं तुहाडे सामने पेश करदा। एक ओंकार सतगुर प्रसाद श्री भगवती जी सहाय अथ गुर बिलास ग्रंथ लिखी अते छपै छंद। छपै छंद तो कवि जी ने इस ग्रंथ की प्रारंभता की है शुरुआत की। प्रथम बंदो पार ब्रह्म गुरु नानक सुख सागर। ग्रंथाकार जी बयान करते ने कि सारिया तो प्रथम सारिया तो पहला मैं पहले सतगुरु नानक देव सच्चे पातशाह जी नू याद करदा हां जेड़े सुखां दे सागर ने। इस तो इलावा मैं अकाल पुरख जेडे पार ब्रह्म ने उन्ना नू भी आराधदा हां उन्ना नू याद करदा। दसम गुरु के चरण कमल बंदो गुण आगर। इस तो इलावा ग्रंथाकार जी लिखते ने के दसवें सतगुरु भाव के सतगुरु गोबिंद सिंह सच्चे पातशाह जी दे चरण कमलों दे उते मैं हाथ जोड़ के नमस्कार करदा हां जेड़े सतगुरु सच्चे पातशाह जी गुणा दे आगर ने भाव के गुणा दे कारण। बहुर बंद सब संत नित अवतार तार हर। इस तो अगे कवि जी लिखते ने के फिर मैं सारिया संता जना दे चरणा दे उते मथा टेकदा हां नमस्कार करदा हां। सतगुरु जेड़े जेड़े संत ने भगवान जेड़े ने हरि जेड़े ने ओ संता दे रूप दे विच नित अवतार नूं धारण करके आउंदे ने। अखर दाता गुर गिरा पग परो जोर कर। ਅੱਖਰਾਂ ਦੇ ਦਾਤੇ, ਇਸ ਤੋਂ ਇਲਾਵਾ ਗੁਰਾਂ ਦੀ ਲਿਖੀ ਹੋਈ ਜਿਹੜੀ ਗੁਰਬਾਣੀ ਹੈ ਮੈਂ ਇਸ ਨੂੰ ਵੀ ਨਮਸਕਾਰ ਕਰਦਾ ਹਾਂ। ਹੱਥ ਜੋੜ ਕੇ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ, ਉਹਨਾਂ ਦੇ ਚਰਨਾਂ ਦੇ ਉੱਤੇ ਵੰਦਨਾ ਕਰਦਾ ਹਾਂ। ਇਹੀ ਦਾਨ ਦੀਜੈ ਪ੍ਰਭੂ ਹਰ ਗੋਬਿੰਦ ਗੁਰ ਜਸ ਕਰਨ। ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਐਸੀ ਕਵੀ ਜੀ ਲਿਖਦੇ ਨੇ ਕਿ ਅਰਜ ਕਰਦਾ ਹਾਂ ਕਿ ਹੇ ਭਗਵਾਨ ਜੀ ਕਿਰਪਾ ਕਰਕੇ ਮੈਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਸ ਕਰਨ ਦਾ ਜਿਹੜਾ ਦਾਨ ਹੈ ਉਹ ਕਿਰਪਾ ਕਰਕੇ ਬਖਸ਼ ਦਿਓ, ਦੇ ਦਿਓ। ਬਿਮਲ ਬੋਧ ਦਿਓ ਕਿਰਪਾ ਕਰ ਪਾਰਿਓ ਦਾਸ ਕਵੀ ਤੁਮ ਸਰਨ। ਮੈਂ ਦਾਸ ਤੁਹਾਡਾ ਕਵੀ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿੱਚ ਡਿੱਗਿਆ ਹੋਇਆ, ਕਿਰਪਾ ਕਰਕੇ ਤੁਸੀਂ ਮੇਰੀ ਜਿਹੜੀ ਬੁੱਧੀ ਹੈ ਉਸ ਨੂੰ ਬਿਮਲ ਕਰ ਦਿਓ, ਉਸ ਨੂੰ ਮੈਲ ਤੋਂ ਰਹਿਤ ਕਰ ਦੇਵੋ ਤਾਂ ਕਿ ਮੈਂ ਸਵੱਛ ਬੁੱਧੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸ ਹੈ ਉਸ ਨੂੰ ਬਿਆਨ ਕਰ ਸਕਾਂ। ਹਰ ਗੋਬਿੰਦ ਗੁਰ ਰੂਪ ਕਥੈ ਕਵ ਪਾਰ ਨਾ ਪਾਵੈ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਰੂਪ ਹੈ, ਜਿਹੜੀ ਸਤਿਗੁਰਾਂ ਦੀ ਸੁੰਦਰਤਾਈ ਹੈ, ਉਹ ਕਵੀ ਜੀ ਲਿਖਦੇ ਨੇ ਕਿਸੇ ਪ੍ਰਕਾਰ ਦੇ ਨਾਲ ਬਿਆਨ ਨਹੀਂ ਹੋ ਸਕਦੀ। ਕੋਈ ਵੀ ਕਵੀ ਜਿਹੜਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸੁੰਦਰਤਾਈ ਹੈ ਉਹਦਾ ਪਾਰਾਵਾਰ ਨਹੀਂ ਪਾ ਸਕਦਾ। ਸੁੰਦਰ ਚਰਤ ਅਪਾਰ ਸਦਾ ਜਿਹ ਸੰਤ ਤੇ ਆਵੈ। ਜਿਸ ਤਰ੍ਹਾਂ ਕਿ ਸਤਿਗੁਰਾਂ ਦੀ ਸੁੰਦਰਤਾਈ ਦਾ ਉਹਨਾਂ ਦੇ ਸੁਹੱਪਣ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਇਸੇ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਜਿਹੜੇ ਉਹਨਾਂ ਦੇ ਸੋਹਣੇ ਕੌਤਕ ਨੇ ਉਹ ਵੀ ਅਪਾਰ ਨੇ, ਜਿਨ੍ਹਾਂ ਦਾ ਕੋਈ ਪਾਰਾਵਾਰ ਨਹੀਂ ਹੈ ਉਹਨਾਂ ਦਾ ਵੀ ਕੋਈ ਪਾਰਾਵਾਰ ਨਹੀਂ ਪਾ ਸਕਦਾ, ਤੇ ਜਿਹੜੇ ਸੰਤ ਨੇ ਉਹ ਸਦਾ ਹੀ ਐਸੇ ਸਤਿਗੁਰਾਂ ਦੇ ਧਿਆਨ ਨੂੰ ਧਾਰਨ ਕਰਕੇ ਰੱਖਦੇ ਨੇ। ਮਮ ਬੋਧ ਬਲ ਕੁਛ ਨਾ ਹੈ ਕਹੋ ਕੈਸੇ ਤੇ ਪਾਉ। ਤੇ ਕਵੀ ਜੀ ਲਿਖਦੇ ਨੇ ਕਿ ਨਾ ਮੇਰੇ ਵਿੱਚ ਬੁੱਧੀ ਹੈ, ਨਾ ਕਿਸੇ ਪ੍ਰਕਾਰ ਦਾ ਕਵਿਤਾ ਦਾ ਕੋਈ ਬਲ ਹੈ, ਤਾਕਤ ਹੈ, ਇਸ ਕਰਕੇ ਬਗੈਰ ਬੁੱਧੀ ਦੇ ਬਲ ਤੋਂ ਮੈਂ ਕਿਸ ਪ੍ਰਕਾਰ ਦੇ ਨਾਲ ਉਹਨਾਂ ਦਾ ਪਾਰਾਵਾਰ ਪਾ ਸਕਾਂਗਾ। ਅਹਿਨਸ ਇੱਛਾ ਰਹਿਤ ਸਦਾ ਇਨਕਾ ਜਸ ਗਾਉਂ। ਭਾਵੇਂ ਕਿ ਮੈਂ ਸਤਿਗੁਰਾਂ ਦਾ ਜਸ ਲਿਖਣ ਤੋਂ ਅਸਮਰਥ ਹਾਂ, ਮੇਰੇ ਵਿੱਚ ਸਮਰੱਥਾ ਨਹੀਂ ਹੈ, ਤਾਕਤ ਨਹੀਂ ਹੈ, ਤਾਂ ਵੀ ਕਵੀ ਜੀ ਲਿਖਦੇ ਨੇ ਕਿ ਰਾਤ ਦਿਨ ਮੇਰੇ ਮਨ ਦੇ ਵਿੱਚ ਐਸੀ ਹੀ ਲਾਲਸਾ ਲੱਗੀ ਰਹਿੰਦੀ ਹੈ ਕਿ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਬਿਆਨ ਕਰਾਂ। ਬਿਮਲ ਬੁੱਧ ਦੀਜੈ ਪ੍ਰਭੂ ਦਾਸ ਜਾਣ ਰੱਛਾ ਤਰੋ। ਇਸ ਕਰਕੇ ਹੇ ਭਗਵਾਨ ਜੀ, ਹੇ ਅਕਾਲ ਪੁਰਖ ਜੀ, ਕਿਰਪਾ ਕਰਕੇ ਮੈਨੂੰ ਨਿਰਮਲ ਬੁੱਧੀ ਬਖਸ਼ ਦੇਵੋ, ਦਾਸ ਆਪਣੇ ਦੀ ਕਿਰਪਾ ਕਰਕੇ ਤੁਸੀਂ ਰੱਖਿਆ ਕਰੋ। ਬਾਰ ਬਾਰ ਬੰਦੋ ਗੁਰੂ ਜਿਹ ਪ੍ਰਸਾਦ ਗੁਰ ਜਸ ਕਰੋ। ਮੈਂ ਬਾਰੋਂ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹਾਂ, ਕਿਉਂਕਿ ਤੁਹਾਡੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਜੀ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਬਿਆਨ ਕਰ ਸਕਦਾ। ਗੁਣ ਯੋਗਨ ਗਿਆਤਾ ਨਹੀਂ ਨਹਿ ਕਛ ਬੁੱਧ ਉਦਾਰ ਪਰਮ ਸਿੰਧ ਗੁਰ ਜਸ ਪਰਾ ਕੈਸੇ ਉਤਰੋ ਪਾਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮੈਨੂੰ ਗਿਆਨ ਨਹੀਂ ਹੈ ਗੁਣ ਕਿਹੜੇ ਨੇ ਤੇ ਔਗਣ ਕਿਹੜੇ ਨੇ, ਭਾਵ ਕਿ ਗੁਣਾਂ ਤੇ ਔਗਣਾਂ ਦਾ ਮੈਂ ਗਿਆਤਾ ਨਹੀਂ ਹਾਂ, ਜਾਣਨ ਵਾਲਾ ਨਹੀਂ ਹਾਂ। ਤੇ ਨਾ ਹੀ ਮੇਰੀ ਜਿਹੜੀ ਬੁੱਧੀ ਹੈ ਉਹ ਉਦਾਰਤਾ ਦੇ ਵਿੱਚ ਆਉਂਦੀ। ਕਵੀ ਜੀ ਲਿਖਦੇ ਨੇ, ਪਰਮ ਸਿੰਧ ਗੁਰ ਜਸ ਭਰਾ ਕੈਸੇ ਉਤਰੋਂ ਪਾਰ। ਕਵੀ ਜੀ ਲਿਖਦੇ ਨੇ ਕਿ ਮੈਨੂੰ ਬਹੁਤ ਜ਼ਿਆਦਾ ਚਿੰਤਾ ਹੋ ਰਹੀ ਹੈ ਕਿ ਜਿਹੜਾ ਸਤਿਗੁਰਾਂ ਦਾ ਜਸ ਹੈ ਉਹ ਤੇ ਇਸ ਪ੍ਰਕਾਰ ਦੇ ਨਾਲ ਹੈ ਜਿਵੇਂ ਕਿ ਵੱਡਾ ਸਮੁੰਦਰ ਪਾਣੀ ਦੇ ਨਾਲ ਭਰਿਆ ਹੋਵੇ। ਇਸ ਪਾਣੀ ਦੇ ਨਾਲ ਭਰੇ ਹੋਏ ਸਮੁੰਦਰ ਰੂਪੀ ਜਸ ਤੋਂ ਮੈਂ ਕਿਸ ਪ੍ਰਕਾਰ ਦੇ ਨਾਲ ਪਾਰ ਲੰਘ ਸਕਾਂਗਾ। ਜਗਤ ਗਾਥ ਪਰ ਸਿੱਧੇ ਸਰਨ ਪਰੇ ਕੀ ਲਾਜ। ਪਰ ਕਵੀ ਜੀ ਲਿਖਦੇ ਨੇ, ਮੈਂ ਇਸ ਗੱਲ ਨੂੰ ਵੀ ਭਲੀ ਪ੍ਰਕਾਰ ਦੇ ਨਾਲ ਜਾਣਦਾ ਹਾਂ ਕਿ ਜਿਹੜੇ ਜਗਤ ਨਾਥ ਨੇ, ਜਿਹੜੇ ਮਾਲਕ ਨੇ, ਪ੍ਰਸਿੱਧ ਹੈ ਦੁਨੀਆਂ ਦੇ ਵਿੱਚ ਇਹ ਗੱਲ ਕਿ ਜਿਹੜਾ ਉਹਨਾਂ ਸਤਿਗੁਰਾਂ ਦੇ ਚਰਨਾਂ ਦੇ ਸਰਨ ਦੇ ਵਿੱਚ ਆ ਜਾਂਦਾ ਹੈ, ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਹਦੀ ਲਾਜਪਤ ਨੂੰ ਜ਼ਰੂਰ ਬਰਕਰਾਰ ਕਰਕੇ ਰੱਖਦੇ ਨੇ। ਦਾਸ ਜਾਨ ਰੱਛਾ ਕਰ ਗੁਰੂ ਗਰੀਬ ਨਿਵਾਜ। ਮੇਰੇ ਮਨ ਦੇ ਵਿੱਚ ਪੂਰਾ ਭਰੋਸਾ ਹੈ ਕਿ ਮੈਨੂੰ ਆਪਣਾ ਦਾਸ ਜਾਣ ਕੇ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਗਰੀਬ ਨਿਵਾਜ ਆਖਿਆ ਜਾਂਦਾ ਹੈ, ਉਹ ਮੈਨੂੰ ਵੀ ਜ਼ਰੂਰ ਨਿਵਾਜਣਗੇ। ਸ੍ਰੀ ਗੁਰੂ ਨਾਨਕ ਕੀ ਉਪਮਾ ਸਮ ਸਿੰਧ ਕੋ ਕਵ ਪਾਰ ਨਾ ਪਾਵੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਨੇ, ਵਾਰੀ ਵਾਰੀ ਸਤਿਗੁਰੂ ਨਾਨਕ ਤੋਂ ਲੈ ਕੇ ਸਾਰੇ ਸਤਿਗੁਰੂ ਸਹਿਬਾਨਾਂ ਦਾ ਕਵੀ ਨੇ ਮੰਗਲ ਕਰਨਾ ਹੈ। ਸਾਰਿਆਂ ਤੋਂ ਪਹਿਲਾਂ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਉਪਮਾ ਹੈ ਉਹ ਇਸ ਪ੍ਰਕਾਰ ਦੇ ਨਾਲ ਹੈ ਜਿਵੇਂ ਕਿ ਅਥਾਹ ਕੋਈ ਸਮੁੰਦਰ ਹੋਵੇ ਤੇ ਇਸ ਅਥਾਹ ਸਮੁੰਦਰ ਨੂੰ ਪਾਰ ਕਰਨਾ ਬੜਾ ਔਖਾ ਹੈ। ਬੇਦ ਹੀ ਬੇਦ ਸੁਨੇ ਤਰ ਸਦ ਸਿੱਧ ਸਭੀ ਜਿਨ ਕੈ ਬਲ ਜਾਵੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਸੇ ਕਰਾਮਾਤੀ ਨੇ ਜਿਨ੍ਹਾਂ ਨੂੰ ਵੇਦ ਵੀ ਨੇਤ ਨੇਤ ਕਹਿ ਕੇ ਹੀ ਬਿਆਨ ਕਰਦੇ ਨੇ। ਇਸ ਤੋਂ ਇਲਾਵਾ ਜਿੰਨੇ ਵੀ ਸਿੱਧ ਨੇ ਉਹ ਸਾਰੇ ਦੇ ਸਾਰੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉੱਤੋਂ ਬਲਿਹਾਰ ਜਾਂਦੇ ਨੇ, ਵਾਰੇ ਜਾਂਦੇ ਨੇ। ਹੋ ਸੁਆਜਾ ਹੋ ਸੁਆਜਾਨ ਮਹਾਮਤ ਹੀਨ ਕੁਛ ਗੁਣ ਪਾਰ ਨਾ ਪਾਵੇ। ਤੇ ਕਵੀ ਜੀ ਲਿਖਦੇ ਨੇ, ਮੈਂ ਤੇ ਬਹੁਤ ਹੀ ਜ਼ਿਆਦਾ ਅਣਜਾਣ ਹਾਂ, ਮੇਰੀ ਜਿਹੜੀ ਮਤ ਹੈ ਉਹ ਵੀ ਬਹੁਤ ਵੱਡੀ ਨਹੀਂ ਹੈ, ਮੈਂ ਹੀਣੀ ਮਤ ਦਾ ਮਾਲਕ ਹਾਂ। ਇਸ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਦੀ ਸਾਰ ਨੂੰ ਮੈਂ ਕਿਸ ਪ੍ਰਕਾਰ ਦੇ ਨਾਲ ਪ੍ਰਾਪਤ ਕਰ ਸਕਦਾ ਹਾਂ। ਤਾਂ ਤੇ ਹੋ ਚਰਨਨ ਨਮੋ ਗੁਰ ਕੇ ਗੁਰ ਨਾਨਕ ਸਦ ਰੱਖ ਕਰਾਵੇ। ਇਸ ਕਰਕੇ ਮੈਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਯਾਦ ਕਰਕੇ ਉਹਨਾਂ ਚਰਨਾਂ ਦੇ ਉੱਤੇ ਆਪਣਾ ਸਿਰ ਰੱਖ ਕੇ ਤੇ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਿਓ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਮੇਰੀ ਤੁਸੀਂ ਰੱਖਿਆ ਕਰਿਓ। ਸ੍ਰੀ ਗੁਰ ਅੰਗਦ ਰੂਪ ਮੁਰਾਰ ਕਥਾ ਸੋਇਆ ਪਾਰ ਕਹਾਂ ਲੋ ਸੁਣਾਉ। ਇਸ ਤੋਂ ਅੱਗੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਮੁਰਾਰੀ ਦੇ ਭਾਵ ਕੇ ਅਕਾਲ ਪੁਰਖ ਦੇ ਸਰੂਪ ਸਨ, ਉਹਨਾਂ ਦਾ ਜਿਹੜਾ ਅਪਾਰ ਜਸ ਹੈ ਉਹ ਮੈਂ ਕਿੱਥੋਂ ਕੁ ਤੱਕ ਲਿਖ ਕੇ ਬਿਆਨ ਕਰ ਸਕਾਂਗਾ। ਅਮਰਦਾਸ ਗੁਰ ਅਵਤਾਰ ਹਰੀ ਜਗ ਸਿੰਧ ਸਮਾਨ ਕਥਾ ਕਬ ਗਾਉ। ਇਸ ਤੋਂ ਅੱਗੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਹੜੇ ਹਰੀ ਦੇ ਪਰਮੇਸ਼ਰ ਦੇ ਅਵਤਾਰ ਸਨ, ਜਗ ਸਿੰਧ ਸਮਾਨ ਕਥਾ ਕਬ ਗਾਉ। ਜਗ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸ ਹੈ ਉਹ ਵੀ ਵੱਡੇ ਸਾਗਰ ਦੀ ਤਰ੍ਹਾਂ ਹੈ, ਮੈਂ ਉਹਦਾ ਬਿਆਨ ਕਿਵੇਂ ਗਾ ਕੇ ਕਰ ਸਕਾਂਗਾ। ਦਾਸ ਸੋ ਰਾਮ ਗੁਰੂ ਅਭਿਰਾਮ ਸੋ ਪੂਰਨ ਕਾਮ ਕਹਾਂ ਜਸ ਪਾਉ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਸੁੰਦਰ ਮੂਰਤੀ ਹੈ, ਜਿਹੜੇ ਕਿ ਸਾਰੀਆਂ ਹੀ ਕਾਮਨਾਵਾਂ ਨੂੰ ਪੂਰਨ ਕਰਨ ਵਾਲੇ ਨੇ, ਉਹਨਾਂ ਦਾ ਜਸ ਵੀ ਮੈਂ ਕਿੱਥੋਂ ਕੁ ਤੱਕ ਲਿਖ ਸਕਾਂਗਾ। ਕਵੀ ਜੀ ਦਾ ਕਹਿਣ ਤੋਂ ਭਾਵ ਹੈ ਕਿ ਮੈਂ ਇਹਨਾਂ ਸਤਿਗੁਰਾਂ ਦੇ ਜਸ ਨੂੰ ਬਿਆਨ ਨਹੀਂ ਕਰ ਸਕਦਾ। ਤਾਂ ਤੇ ਹੋ ਚਰਨਨ ਨਮੋ ਗੁਰ ਕੇ ਅਵਲੰਬਤ ਗੁਰ ਕਾ ਜਸ ਤਿਆਉ। ਇਸ ਕਰਕੇ ਮੈਂ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਹੀ ਕਰਦਾ ਹਾਂ, ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦੇ ਆਸਰੇ ਨੂੰ ਧਾਰਨ ਕਰਦਾ ਹਾਂ, ਕਿਉਂਕਿ ਸਤਿਗੁਰਾਂ ਦੇ ਚਰਨਾਂ ਦਾ ਜੇਕਰ ਆਸਰਾ ਮਿਲ ਜਾਵੇ, ਓਟ ਮਿਲ ਜਾਵੇ, ਤੇ ਫਿਰ ਮੈਂ ਥੋੜਾ ਜਸ ਜਿਹੜਾ ਹੈ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਬਿਆਨ ਕਰ ਸਕਦਾ। ਸ੍ਰੀ ਗੁਰ ਅਰਜਨ ਦੇਵ ਕੇ ਸੁੰਦਰ ਚਰਿਤ ਅਪਾਰ, ਕਛ ਪਾਖੋਂ ਜੋ ਕਹੇ ਮਨੀ ਸਿੰਘ ਸੁਖ ਕਾਰ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸੋਹਣੇ ਕੌਤਕ ਅਪਾਰ ਨੇ, ਮੈਂ ਕੁਝ ਉਹਨਾਂ ਕੌਤਕਾਂ ਦਾ ਬਿਆਨ ਕਰਾਂਗਾ ਜਿਹੜੇ ਕੌਤਕ ਜਿਹੜੇ ਸਤਿਗੁਰਾਂ ਦੇ ਚਰਿੱਤਰ ਮਣੀ ਸਿੰਘ ਜਿਹੜੇ ਸਨ ਉਹਨਾਂ ਨੇ ਸੁਣਾਏ। ਗੁਰ ਕੇ ਪ੍ਰਸਾਦ ਬੁੱਧ ਹੋਤ ਹੈ ਪ੍ਰਗਾਸ ਜਬ ਤਿਮਰ ਅਗਿਆਨ ਪਰ ਕਿਰਪਾ ਤੇ ਬਿਨਾਸ਼ ਹੈ। ਕਵੀ ਜੀ ਲਿਖਦੇ ਨੇ ਕਿ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਦਾ ਪ੍ਰਸਾਦ ਹੋ ਜਾਂਦਾ ਹੈ, ਤੇ ਫਿਰ ਜਿਹੜੀ ਬੁੱਧੀ ਹੈ ਉਹਦੇ ਵਿੱਚ ਪ੍ਰਕਾਸ਼ ਪੈਦਾ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਉਹ ਫਿਰ ਬਹੁਤ ਜ਼ਿਆਦਾ ਦੂਰ ਚਲੇ ਜਾਂਦਾ ਹੈ, ਬੁੱਧੀ ਗਿਆਨ ਦੇ ਚਾਨਣ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਰੋਸ਼ਨ ਹੋ ਜਾਂਦੀ। ਗੁਰ ਕੇ ਪ੍ਰਸਾਦ ਪ੍ਰੇਮ ਪ੍ਰੀਤ ਹੂੰ ਅਦਕ ਬੜ, ਗੁਰ ਕੀ ਕਿਰਪਾ ਤੇ ਰਿਦ ਗਿਆਨ ਕੋ ਨਿਵਾਸ ਹੈ। ਅੱਗੇ ਕਵੀ ਜੀ ਬਿਆਨ ਕਰਦੇ ਨੇ ਕਿ ਗੁਰੂ ਦੇ ਪ੍ਰਸਾਦ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਪ੍ਰੀਤੀ ਹੈ ਪ੍ਰੇਮ ਦੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਗੁਰੂ ਦੀ ਰਹਿਮਤ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਦੇ ਵਿੱਚ ਜਿਹੜਾ ਗਿਆਨ ਹੈ ਉਹਦਾ ਆਣ ਕੇ ਵਾਸਾ ਸਦੀਵੀ ਤੌਰ ਦੇ ਉੱਤੇ ਹੋ ਜਾਂਦਾ। ਐਸਾ ਸੋ ਗੋਵਿੰਦ ਗੁਰ ਸਦਾ ਦੁੱਖ ਹਾਰੀਐ, ਜਸ ਕਹੋ ਦਿਨ ਰਹਿਣ ਹੀ ਹੁਲਾਸ ਹੈ। ਐਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹਨ ਜਿਹੜੇ ਕਿ ਸਾਰੇ ਦੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ। ਇਹਨਾਂ ਸਤਿਗੁਰਾਂ ਦੇ ਜਸ ਨੂੰ ਕਵੀ ਜੀ ਲਿਖਦੇ ਨੇ ਕਿ ਮੈਂ ਹੁਲਾਸ ਦੇ ਨਾਲ ਰਾਤ ਦਿਨ ਗਾਉਣਾ ਚਾਹੁੰਦਾ। ਗੁਰੂ ਹਰਿ ਰਾਇ ਜਸ ਮੋਹਿ ਤੇ ਨਾ ਕਯੋ ਜਾਏ, ਸਦਾ ਸ਼ੀਲਵੰਤ ਜਗ ਮੈਂ ਸਾਲਾ ਸਦਾ ਸੀਲਵੰਤ ਜਸ ਜਗ ਮੈਂ ਪ੍ਰਕਾਸ਼ ਹੈ। ਇਸ ਤੋਂ ਅੱਗੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦਾ ਜਸ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸ ਹੈ ਉਹ ਮੇਰੇ ਤੋਂ ਬਿਆਨ ਨਹੀਂ ਕੀਤਾ ਜਾਂਦਾ। ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਬੜੇ ਸ਼ੀਲਵੰਤ ਨੇ, ਉਹ ਜਗ ਦੇ ਵਿੱਚ ਉਹਨਾਂ ਦਾ ਜਿਹੜਾ ਜਸ ਹੈ ਉਹ ਬਹੁਤ ਜ਼ਿਆਦਾ ਪ੍ਰਕਾਸ਼ਮਾਨ ਹੈ, ਕੀਰਤੀਮਾਨ ਹੈ। ਸ੍ਰੀ ਹਰਿ ਕ੍ਰਿਸ਼ਨ ਅਪਾਰ ਕਥ ਬਾਲ ਗੁਰੂ ਸੁਖ ਖਾਨ, ਬਚਨ ਰਾਖ ਤਨ ਪਰ ਹਰਿਓ ਬਾਬਾ ਗੁਰੂ ਬਖਾਨ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ ਉਹ ਬੜੀ ਅਪਾਰ ਹੈ। ਜਿਹੜੇ ਕਿ ਬਾਲਕ ਗੁਰੂ ਸਨ, ਜਿਹੜੇ ਸਤਿਗੁਰੂ ਜੀ ਸੁਖਾਂ ਦੀ ਖਾਣ ਸਨ, ਬਚਨ ਰਾਖ ਤਨ ਪਰ ਹਰਿਓ ਬਾਬਾ ਗੁਰੂ ਬਖਾਣ, ਆਪਣੇ ਬਚਨ ਦੇ ਉੱਤੇ ਪੈਰਾਂ ਦੇ ਕੇ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੂਪ ਨੂੰ ਤਿਆਗ ਦਿੱਤਾ। ਭਾਵੇਂ ਕਿ ਇਤਿਹਾਸ ਬਹੁਤ ਵੱਡਾ ਹੈ ਕਿ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਐਸਾ ਬਚਨ ਕੀਤਾ ਸੀ ਕਿ ਮੈਂ ਤੁਰਕ ਦੇ ਮੱਥੇ ਨਹੀਂ ਲੱਗਾਂਗਾ। ਇਸ ਕਰਕੇ ਤੁਰਕ ਬਾਦਸ਼ਾਹ ਦੇ ਮੱਥੇ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨਾ ਲੱਗੇ, ਉਹਨਾਂ ਨੇ ਦਿੱਲੀ ਦੇ ਵਿੱਚ ਰੋਗ ਦਾ ਬਹਾਨਾ ਬਣਾ ਕੇ ਆਪਣੇ ਸਰੀਰ ਨੂੰ ਛੱਡ ਦਿੱਤਾ। ਪਰ ਕਵੀ ਜੀ ਲਿਖਦੇ ਨੇ, ਬਾਬਾ ਗੁਰੂ ਬਖਾਣ ਚਲਾਣਾ ਕਰਨ ਤੋਂ ਪਹਿਲਾਂ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਬਾਬਾ ਬਕਾਲੇ ਦੇ ਵਿੱਚ ਬਿਆਨ ਕਰ ਦਿੱਤਾ ਸੀ ਕਿ ਸਾਡੇ ਤੋਂ ਬਾਅਦ ਉਹ ਗੁਰੂ ਹੈ। ਤੇਗ ਬਹਾਦਰ ਗੁਰ ਚਰਤ ਦੀਨਣ ਸੁਖ ਦਾਇਕ। ਬਾਬਾ ਬਕਾਲੇ ਦੇ ਵਿੱਚ ਫਿਰ ਪ੍ਰਗਟ ਹੋਇਆ, ਭਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗੁਰਗੱਦੀ ਦੇ ਉੱਤੇ ਬਿਰਾਜਮਾਨ ਹੋਏ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਦੇ ਜਿਹੜੇ ਕੌਤਕ ਨੇ ਉਹ ਸਾਰਿਆਂ ਦੀਨਾਂ ਨੂੰ ਸੁਖਾਂ ਦਾ ਦਾਨ ਦੇਣ ਵਾਲੇ। ਮਮ ਪਪੀਲ ਕਾ ਤੁਛ ਸਿੰਧ ਕੋ ਕਬ ਹਮ ਲਾਇਕ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮੈਂ ਇੱਕ ਛੋਟੀ ਜਿਹੀ ਕੀੜੀ ਦੇ ਵਰਗਾ ਹਾਂ ਤੇ ਸਤਿਗੁਰਾਂ ਦਾ ਜਿਹੜਾ ਜਸ ਹੈ ਉਹ ਵੱਡੇ ਇੱਕ ਸਮੁੰਦਰ ਦੀ ਤਰ੍ਹਾਂ ਹੈ। ਇੱਕ ਛੋਟੀ ਜਿਹੀ ਕੀੜੀ ਕਿਸ ਪ੍ਰਕਾਰ ਦੇ ਨਾਲ ਅਥਾ ਸਮੁੰਦਰ ਨੂੰ ਲੰਘ ਕੇ ਤੈਰ ਕੇ ਪਾਰ ਹੋ ਸਕਦੀ ਹੈ। ਕਵੀ ਜੀ ਬਾਰ ਬਾਰ ਇਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਸਤਿਗੁਰਾਂ ਦੇ ਜਸ ਨੂੰ ਬਿਆਨ ਕਰ ਸਕਾਂ। ਆਮ ਤੌਰ ਦੇ ਉੱਤੇ ਜਿੰਨੇ ਵੀ ਵਿਦਵਾਨ ਪੁਰਸ਼ ਨੇ ਉਹ ਜਦੋਂ ਵੀ ਐਸਾ ਬਿਆਨ ਕਰਦੇ ਨੇ ਆਪਣੇ ਆਪ ਨੂੰ ਹੀਣਾ ਤੇ ਗੁਰੂ ਦੇ ਜਸ ਨੂੰ ਵੱਡਾ ਕਰਕੇ ਹੀ ਬਿਆਨ ਕਰਦੇ ਨੇ। ਸੰਤ ਧਿਆਨ ਸਿੰਘ ਜੀ ਜਿਨ੍ਹਾਂ ਨੇ ਕਿ ਸਤਿਗੁਰੂ ਬਿਲਾਸ ਗ੍ਰੰਥ ਲਿਖਿਆ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਹੈ ਉਹਨੂੰ ਸੰਤਾਂ ਨੇ ਉਸ ਦੇ ਵਿੱਚ ਬਿਆਨ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਪ੍ਰਾਰੰਭ ਦੇ ਵਿੱਚ ਉਹਨਾਂ ਨੇ ਵੀ ਐਸਾ ਹੀ ਆਪਣੀ ਕਵਿਤਾ ਦੇ ਵਿੱਚ ਬਿਆਨ ਕੀਤਾ ਹੈ। ਉਹ ਲਿਖਦੇ ਨੇ, ਗੁਰ ਕਾ ਜਸ ਹੈ ਸੈਲ ਨਿਭਾਤੇ, ਮੈਂ ਚਿੰਟੀ ਕਿਆ ਚੁੱਕ ਹੋ ਤਾਂਤੇ। ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਲਿਖਦੇ ਨੇ ਕਿ ਜਿਹੜਾ ਸਤਿਗੁਰੂ ਦਾ ਜਸ ਹੈ ਉਹ ਇਸ ਤਰ੍ਹਾਂ ਮੰਨਿਆ ਜਾ ਸਕਦਾ ਕਿ ਜਿਵੇਂ ਮਿਸ਼ਰੀ ਦਾ ਇੱਕ ਬਹੁਤ ਵੱਡਾ ਪਹਾੜ ਹੋਵੇ ਤੇ ਮੈਂ ਇੱਕ ਕੀੜੀ ਵਰਗਾ ਉਸ ਮਿਸ਼ਰੀ ਦੇ ਪਹਾੜ ਦੇ ਵਿੱਚੋਂ ਕਿੰਨਾ ਕੁ ਚੁੱਕ ਕੇ ਲਿਜਾ ਸਕਦਾ ਹੈ। ਜਿਸ ਤਰ੍ਹਾਂ ਕੋਈ ਕੀੜੀ ਮਿਸ਼ਰੀ ਦੇ ਪਹਾੜ ਤੋਂ ਕੁਝ ਕਿਣ ਕੇ ਲਿਜਾ ਸਕਦੀ ਹੈ, ਸਾਰੇ ਮਿਸ਼ਰੀ ਦੇ ਪਹਾੜ ਨੂੰ ਕੀੜੀ ਨਹੀਂ ਚੁੱਕ ਸਕਦੀ। ਇਸੇ ਪ੍ਰਕਾਰ ਦੇ ਨਾਲ ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਨੇ ਲਿਖਿਆ ਕਿ ਮੈਂ ਕੀੜੀ ਵਰਗਾ ਹਾਂ ਤੇ ਸਤਿਗੁਰੂ ਰਾਮ ਸਿੰਘ ਦਾ ਜਿਹੜਾ ਜਸ ਹੈ ਉਹ ਵੱਡੇ ਮਿਸ਼ਰੀ ਦੇ ਪਹਾੜ ਵਰਗਾ ਹੈ। ਇਸ ਕਰਕੇ ਮੇਰੇ ਵਿੱਚ ਜਿੰਨੀ ਸਮਰੱਥਾ ਹੈ ਮੈਂ ਉਹਨਾਂ ਹੀ ਸਤਿਗੁਰਾਂ ਦਾ ਜਸ ਬਿਆਨ ਕਰ ਸਕਾਂਗਾ। ਸਤਿਗੁਰੂ ਬਿਲਾਸ ਗ੍ਰੰਥ ਦੇ ਪ੍ਰਾਰੰਭ ਦੇ ਵਿੱਚ ਉਹਨਾਂ ਨੇ ਐਸਾ ਲਿਖਿਆ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਵੀ ਐਸਾ ਹੀ ਬਿਆਨ ਕਰ ਰਹੇ ਨੇ ਕਿ ਸਤਿਗੁਰੂ ਦਾ ਜਿਹੜਾ ਜਸ ਹੈ ਵੱਡੇ ਅਥਾਹ ਸਮੁੰਦਰ ਦੇ ਵਰਗਾ ਹੈ, ਮੈਂ ਕੀੜੀ ਵਰਗਾ ਤੇ ਮੈਂ ਇਸ ਅਪਾਰ ਸਮੁੰਦਰ ਨੂੰ ਕਿਸ ਪ੍ਰਕਾਰ ਦੇ ਨਾਲ ਪਾਰ ਕਰ ਸਕਾਂਗਾ। ਦਸਮ ਗੁਰੂ ਸੁਤ ਜਾਸ ਨਾਮ ਗੋਬਿੰਦ ਮ੍ਰਿਗਾਪਤੀ। ਕਹਿੰਦੇ ਨੇ ਉਸ ਸਤਿਗੁਰੂ ਤੇਗ ਬਹਾਦਰ ਦੇ ਜਿਹੜੇ ਸਪੁੱਤਰ ਨੇ ਉਹਨਾਂ ਦਾ ਨਾਮ ਹੈ ਗੋਬਿੰਦ ਮ੍ਰਿਗਾਪਤੀ। ਬਚਪਨ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਗੋਬਿੰਦ ਰਾਏ ਕਰਕੇ ਸੀ। ਜੇਕਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਿਆ ਜਾਵੇ ਤੇ ਕਵੀਆਂ ਦੀ ਬੜੀ ਸਿਆਣਪ ਹੁੰਦੀ ਹੈ। ਉਹ ਆਮ ਤੌਰ ਦੇ ਉੱਤੇ ਕਿਸੇ ਵੱਖਰੇ ਸ਼ਬਦ ਦੇ ਨਾਲ ਉਹਦੀ ਸਮਾਨਤਾ ਦਰਸਾ ਦਿੰਦੇ ਨੇ। ਕਵੀ ਜੀ ਲਿਖਦੇ ਨੇ, ਗੋਬਿੰਦ ਮ੍ਰਿਗਾਪਤੀ। ਇੱਥੇ ਗੋਬਿੰਦ ਸਿੰਘ ਵੀ ਲਿਖਿਆ ਜਾ ਸਕਦਾ ਸੀ, ਪਰ ਕਵੀ ਜੀ ਨੇ ਆਪਣੀ ਕਵਿਤਾ ਦਾ ਉੱਤਮ ਨਮੂਨਾ ਪੇਸ਼ ਕੀਤਾ। ਮਿਰਗ ਦਾ ਭਾਵ ਹੁੰਦਾ ਜਿਹੜੇ ਜਾਨਵਰ ਨੇ, ਜਿਹੜੇ ਜੰਗਲਾਂ ਦੇ ਵਿੱਚ ਵਿਚਰਦੇ ਨੇ, ਉਹਨਾਂ ਜਾਨਵਰਾਂ ਦਾ ਪਤੀ ਉਹਨਾਂ ਦਾ ਮਾਲਕ ਸ਼ੇਰ। ਸ਼ੇਰ ਦਾ ਭਾਵ ਹੁੰਦਾ ਸਿੰਘ। ਸਿੰਘ ਵੀ ਸ਼ੇਰ ਨੂੰ ਆਖਿਆ ਜਾਂਦਾ ਜਿਹੜਾ ਸਾਰਿਆਂ ਜਾਨਵਰਾਂ ਦਾ ਪਤੀ ਹੈ, ਮਾਲਕ ਹੈ, ਜਿਹੜਾ ਜੰਗਲ ਦਾ ਰਾਜਾ ਮੰਨਿਆ ਜਾਂਦਾ ਉਹ ਸ਼ੇਰ ਹੁੰਦਾ ਹੈ, ਉਹਨੂੰ ਸਿੰਘ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ, ਗੋਬਿੰਦ ਮ੍ਰਿਗਾਪਤੀ, ਉਸ ਪੁੱਤਰ ਦਾ ਨਾਮ ਜਿਹੜੇ ਸਤਿਗੁਰੂ ਤੇਗ ਬਹਾਦਰ ਦੇ ਪੁੱਤਰ ਨੇ ਉਹਨਾਂ ਦਾ ਨਾਮ ਹੈ ਗੋਬਿੰਦ ਸਿੰਘ।
ਦੇਗ ਤੇਗ ਕੋ
ਧਨੀ ਕੀਨ ਸਭ ਤੁਰਕ ਜਾਸ ਹਤ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਗ ਦੇ ਵੀ ਧਨੀ ਨੇ, ਉਹ ਤੇਗ ਦੇ ਪਾਵ ਕੇ ਤਲਵਾਰ ਦੇ ਵੀ ਧਨੀ ਨੇ, ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੁਰਕਾਂ ਦਾ ਖਾਤਮਾ ਕੀਤਾ। ਚਾਰੋ ਬਰਨ ਮਿਲਾਏ ਕੇ ਏਕ ਰੂਪ ਜਿਨ ਕਰ ਦੀਏ। ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਾਰੇ ਵਰਨਾਂ ਦੇ ਲੋਕਾਂ ਨੂੰ ਮਿਲਾ ਕੇ ਇੱਕ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ। ਬਾਰ ਬਾਰ ਬੰਦੋ ਸਦਾ ਚਰਨ ਕਮਲ ਤੇ ਧਰਹੀਏ। ਕਵੀ ਜੀ ਲਿਖਦੇ ਨੇ ਐਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਮੈਂ ਬਾਰ ਬਾਰ ਆਪਣੇ ਸਿਰ ਨੂੰ ਧਰ ਕੇ ਤੇ ਹਿਰਦੇ ਦੇ ਵਿੱਚੋਂ ਉਹਨਾਂ ਦੇ ਚਰਨਾਂ ਕਮਲਾਂ ਨੂੰ ਨਮਸਕਾਰ ਕਰਦਾ। ਪ੍ਰਥਮ ਸਿਮਰ ਸ੍ਰੀ ਚੰਡਕਾ ਵਰਦਾਤੀ ਸੁਖ ਖਾਨ ਮੰਗਲ ਕਰਨ ਕਿਲ ਵਿਖ ਹਰਨ ਸਭ ਸੰਤਨ ਕੇ ਪ੍ਰਾਨ। ਇਸ ਤੋਂ ਅੱਗੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਪਹਿਲਾਂ ਪ੍ਰਥਮ ਸਿਮਰ ਕੇ ਯਾਦ ਕਰਕੇ ਚੰਡੀ ਨੂੰ ਪਾਵ ਕੇ ਚੰਡੀ ਨੂੰ ਪਾਵ ਕੇ ਦੁਰਗਾ ਨੂੰ ਮੈਂ ਯਾਦ ਕਰਦਾ ਹਾਂ, ਉਹਦਾ ਸਿਮਰਨ ਕਰਦਾ ਹਾਂ। ਜਿਹੜੀ ਦਾਤੀ ਸੁਖ ਖਾਣ, ਜਿਹੜੀ ਦਾਤ ਦੇਣ ਵਾਲੀ ਹੈ ਸੁਖਾਂ ਦੀ, ਮੰਗਲ ਕਰਨ ਕਿਲ ਵਿਖ ਹਰਨ, ਦੁਰਗਾ ਦੇਵੀ ਮੰਗਲ ਕਰਨ ਵਾਲੀ ਹੈ, ਖੁਸ਼ੀਆਂ ਦੇਣ ਵਾਲੀ ਹੈ, ਤੇ ਜਿਹੜੇ ਕਿਲ ਵਿਖ ਨੇ, ਜਿਹੜੇ ਪਾਪ ਨੇ, ਉਹਨਾਂ ਨੂੰ ਦੂਰ ਕਰਨ ਵਾਲੀ ਹੈ। ਸਭ ਸੰਤਨ ਕੇ ਪ੍ਰਾਣ, ਜਿਹੜੀ ਦੇਵੀ ਸਾਰਿਆਂ ਸੰਤਾਂ ਦੇ ਵਿੱਚ ਪ੍ਰਾਣਾਂ ਦੇ ਵਾਂਗ ਵਸਦੀ। ਹਰ ਗੋਬਿੰਦ ਗੁਰ ਜਸ ਕਹੋ ਮੋਹ ਮਨ ਬੜਿਓ ਉਮਾਹ ਸਤਿਗੁਰ ਆਪ ਪੂਰਨ ਕਰੈ ਮੋਹ ਚਿਤ ਕੀ ਚਾਹ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਮੈਂ ਲਿਖ ਕੇ ਬਿਆਨ ਕਰਾਂ, ਇਹ ਮੇਰੇ ਮਨ ਦੇ ਵਿੱਚ ਵੱਡਾ ਚਾਹ ਉਮੜ ਕੇ ਆਇਆ ਹੈ ਤੇ ਸਤਿਗੁਰੂ ਜੀ ਆਪ ਹੀ ਮੇਰੀ ਇਸ ਇੱਛਾ ਨੂੰ ਪੂਰਨ ਕਰਨਗੇ, ਮੇਰੇ ਚਿੱਤ ਦੀ ਜਿਹੜੀ ਚਾਹ ਹੈ ਉਹ ਜ਼ਰੂਰ ਪੂਰੀ ਹੋਵੇਗੀ। ਮਨੀ ਸਿੰਘ ਵਰਨਨ ਕਰੀ ਜੈਸ ਕਥਾ ਸੁਖ ਖਾਨ ਸੋ ਪ੍ਰਸੰਗ ਵਰਨਨ ਕਰੋ ਸੁਣੋ ਸੰਤ ਧਰ ਧਿਆਨ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਾਈ ਮਨੀ ਸਿੰਘ ਨੇ ਜਿਸ ਪ੍ਰਕਾਰ ਦੇ ਨਾਲ ਸਤਿਗੁਰਾਂ ਦੀ ਕਥਾ ਜਿਹੜੀ ਸੁਖਾਂ ਦੀ ਖਾਣ ਸੀ ਉਹ ਬਿਆਨ ਕੀਤੀ, ਉਹ ਜਿਹੜਾ ਪ੍ਰਸੰਗ ਹੈ, ਕਵੀ ਜੀ ਲਿਖਦੇ ਨੇ ਕਿ ਮੈਂ ਵਰਣਨ ਕਰਦਾ ਹਾਂ, ਹੇ ਸੰਤ ਜਣੋ, ਹੇ ਸ਼ਰੋਤਾ ਜਣੋ, ਤੁਸੀਂ ਧਿਆਨ ਨੂੰ ਧਾਰਨ ਕਰਕੇ ਸਤਿਗੁਰਾਂ ਦੀ ਕਥਾ ਨੂੰ ਅੱਗੇ ਸ਼੍ਰਵਣ ਕਰੋ। ਗੁਰ ਨਾਨਕ ਅਸਥਾਨ ਉਦਾਰੇ ਨਾਨਕ ਸਰ ਜਿਹ ਨਾਮ ਉਪਾਰੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਇੱਕ ਅਸਥਾਨ ਹੈ ਜਿਹਦਾ ਵੱਡਾ ਅਪਰ ਨਾਮ ਹੈ, ਜਿਹਨੂੰ ਕਿ ਨਾਨਕ ਸਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਨਨਕਾਣੇ ਸਾਹਿਬ ਦੇ ਲਾਗੇ ਹੀ ਇੱਕ ਹੋਰ ਗੁਰਦੁਆਰਾ ਹੈ ਜਿਹਦਾ ਨਾਮ ਹੈ ਨਾਨਕ ਸਰ। ਇਤਿਹਾਸ ਦੇ ਵਿੱਚ ਐਸਾ ਕਥਨ ਆਉਂਦਾ ਹੈ ਕਿ ਰਾਏ ਬੁਲਾਰ ਜਿਹੜਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਬੜਾ ਸਨੇਹ ਕਰਦਾ ਸੀ, ਉਹਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਉਹ ਸਰੋਵਰ ਉਸ ਜਗ੍ਹਾ ਦੇ ਉੱਤੇ ਬਣਵਾਇਆ, ਇਸੇ ਕਰਕੇ ਉਹਦਾ ਨਾਮ ਨਾਨਕ ਸਰ ਰੱਖਿਆ ਗਿਆ। ਨਾਨਕ ਤੋਂ ਭਾਵ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਸਰ ਤੋਂ ਭਾਵ ਕੇ ਸਰੋਵਰ। ਸਤਿਗੁਰੂ ਨਾਨਕ ਦੇ ਨਾਮ ਦੇ ਉੱਤੇ ਉਸ ਜਗ੍ਹਾ ਦਾ ਨਾਮ ਹੈ ਨਾਨਕ ਸਰ। ਕਵੀ ਜੀ ਲਿਖਦੇ ਨੇ ਉਹ ਬੜਾ ਅਪਾਰ ਅਸਥਾਨ ਹੈ। ਜੋ ਜਾਏ ਤਾਂ ਮੱਜਣ ਕਰੇ ਕਲਖ ਨਸਾਏ ਮੁਕਤ ਕਰ ਪਰੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਵੀ ਉੱਥੇ ਜਾ ਕੇ ਉਸ ਬਣੇ ਹੋਏ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ, ਕਵੀ ਜੀ ਲਿਖਦੇ ਨੇ ਉਹਦੇ ਪਾਪ ਦੌੜ ਜਾਂਦੇ ਨੇ, ਨਸ ਜਾਂਦੇ ਨੇ, ਤੇ ਜਿਹੜੀ ਮੁਕਤੀ ਹੈ ਉਹਦੇ ਹੱਥਾਂ ਦੇ ਵਿੱਚ ਆ ਜਾਂਦੀ। ਭਗਤ ਸਿੰਘ ਵਾਸੀ ਤੇ ਥਾਨ, ਮਨੀ ਸਿੰਘ ਕਾ ਸੇਵਕ ਜਾਨ। ਗ੍ਰੰਥਾਕਾਰ ਜੀ ਲਿਖਦੇ ਨੇ, ਉਸ ਜਗ੍ਹਾ ਦੇ ਉੱਤੇ ਪਾਵ ਕੇ ਨਾਨਕ ਸਰ ਦੇ ਵਿੱਚ ਇੱਕ ਭਗਤ ਸਿੰਘ ਨਾਮ ਦਾ ਸਿੰਘ ਰਿਹਾ ਕਰਦਾ ਸੀ। ਮਨੀ ਸਿੰਘ ਕਾ ਸੇਵਕ ਜਾਨ ਤੇ ਭਾਈ ਮਨੀ ਸਿੰਘ ਦਾ ਉਹ ਬਹੁਤ ਵੱਡਾ ਪ੍ਰੇਮੀ ਸੇਵਕ ਸੀ। ਐਹਨਸ ਸਦ ਗੁਰ ਕਾ ਜਸ ਗਾਵੇ, ਔਰ ਬਾਤ ਤੇ ਚੇਤਨਾ ਪਾਵੇ। ਉਹ ਜਿਹੜਾ ਭਗਤ ਸਿੰਘ ਜਿਹੜਾ ਮਨੀ ਸਿੰਘ ਦਾ ਸੇਵਕ ਸੀ, ਉਹ ਰਾਤ ਦਿਨ ਸਦਾ ਗੁਰੂ ਦੇ ਜਸ ਨੂੰ ਬਿਆਨ ਕਰਦਾ ਰਹਿੰਦਾ ਸੀ। ਕਵੀ ਜੀ ਲਿਖਦੇ ਨੇ ਕਿ ਹੋਰ ਜਿਹੜੀਆਂ ਗੱਲਾਂ ਨੇ ਉਹਦੇ ਚਿੱਤ ਦੇ ਵਿੱਚ ਨਹੀਂ ਸਨ ਪਾਉਂਦੀਆਂ। ਏਕ ਸਮੇਂ ਮਨ ਸਿੰਘ ਉਦਾਰ, ਨਾਨਕ ਸਰ ਕੇ ਆਏ ਦੀਦਾਰ। ਗ੍ਰੰਥਾਕਾਰ ਜੀ ਲਿਖਦੇ ਨੇ, ਇੱਕ ਸਮੇਂ ਦੀ ਜਿਹੜੀ ਵਾਰਤਾ ਹੈ ਉਹ ਮੈਂ ਬਿਆਨ ਕਰਦਾ ਹਾਂ ਕਿ ਭਾਈ ਮਨੀ ਸਿੰਘ ਜੀ ਉਸ ਗੁਰਦੁਆਰੇ ਦੇ ਪਾਵ ਕੇ ਨਾਨਕ ਸਰ ਅਸਥਾਨ ਦੇ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ। ਸੰਗਤ ਸਾਥ ਕਨੀ ਤੇ ਆਈ, ਪਦ ਪੰਕਜ ਗੁਰ ਕੇਰ ਲਬਾਈ। ਤੇ ਭਾਈ ਮਨੀ ਸਿੰਘ ਦੇ ਨਾਲ ਬਹੁਤੀ ਸਾਰੀ ਜਿਹੜੀ ਸਾਧ ਸੰਗਤ ਸੀ ਉਹ ਵੀ ਮਿਲ ਕੇ ਆਈ ਸੀ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਧਿਆਨ ਨੂੰ ਸਾਰਿਆਂ ਨੇ ਧਾਰਨ ਕੀਤਾ ਸੀ। ਪਾਂਤ ਪਾਂਤ ਚੌਕੀ ਸਿੱਖ ਕਰ, ਗੁਰ ਨਾਨਕ ਜਸ ਮੁਖ ਤੇਰਾ। ਇਹਨਾਂ ਦੇ ਜਾਣ ਤੋਂ ਪਹਿਲਾਂ ਕਵੀ ਜੀ ਲਿਖਦੇ ਨੇ ਕਿ ਪਾਂਤ ਪਾਂਤ ਦੀਆਂ ਜਿਹੜੀਆਂ ਪਾਂਤ ਪਾਂਤ ਦੀ ਜਿਹੜੀ ਚੌਂਕੀ ਹੈ ਉਹ ਕੀਤੀ ਜਾ ਰਹੀ ਸੀ। ਚਾਰ ਰਾਗੀਆਂ ਦਾ ਜਿਹੜਾ ਸਮੂਹ ਹੈ ਉਹ ਜਦੋਂ ਗੁਰਬਾਣੀ ਦਾ ਗਾਣ ਕਰਦਾ ਹੈ ਜਾਂ ਕੁਛ ਬਿਆਨ ਕਰਦਾ ਹੈ ਉਹਨੂੰ ਚੌਂਕੀ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਚਾਰ ਜਿਹੜੇ ਰਾਗੀ ਨੇ ਉਹ ਇਸ ਪ੍ਰਕਾਰ ਦੇ ਨਾਲ ਜਸ ਦਾ ਬਿਆਨ ਕਰ ਰਹੇ ਸਨ। ਗੁਰ ਨਾਨਕ ਜਸ ਮੁਖ ਤੇ ਰਹਿ ਰਹਿ, ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸ ਹੈ ਉਸ ਨੂੰ ਉਹ ਬਿਆਨ ਕਰ ਰਹੇ ਸਨ। ਰਾਗੀ ਮੁਖ ਤੇ ਰਾਗ ਉਚਾਰਾ, ਪਾਈ ਵਾਰ ਪੜੀ ਤੇ ਤਾਰਾ। ਰਾਗੀਆਂ ਸਿੰਘਾਂ ਨੇ ਆਪਣੇ ਮੁਖ ਤੋਂ ਜਿਹੜੇ ਰਾਗ ਨੇ ਉਹਨਾਂ ਦਾ ਉਚਾਰਨ ਕੀਤਾ, ਗੁਰਬਾਣੀ ਨੂੰ ਗਾਇਆ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਹਿੱਤ ਨੂੰ ਧਾਰਨ ਕਰਕੇ ਉਹਨਾਂ ਨੇ ਭਾਈ ਗੁਰਦਾਸ ਦੀ ਬਾਣੀ ਪੜੀ। ਤਿਸੀ ਸਮੇਂ ਮਨੀ ਸਿੰਘ ਜੀ ਬੈਠੇ ਆਨੰਦ ਪਾਏ, ਭਗਤ ਸਿੰਘ ਸੋਬਤ ਨਿਕਟ ਚਰਨ ਕਮਲ ਮਨ ਲਾਏ। ਉਸੇ ਹੀ ਸਮੇਂ ਦੇ ਦੌਰਾਨ ਭਾਈ ਮਨੀ ਸਿੰਘ ਜੀ ਉੱਥੇ ਪਹੁੰਚ ਗਏ ਨੇ। ਉਹ ਆਨੰਦ ਨੂੰ ਧਾਰਨ ਕਰਕੇ ਉਸ ਦਰਬਾਰ ਦੇ ਵਿੱਚ ਬੈਠ ਗਏ। ਕਵੀ ਜੀ ਲਿਖਦੇ ਨੇ ਕਿ ਜਿਹੜਾ ਉਹਨਾਂ ਦਾ ਸੇਵਕ ਭਗਤ ਸਿੰਘ ਸੀ ਉਹ ਵੀ ਭਾਈ ਮਨੀ ਸਿੰਘ ਦੇ ਚਰਨਾਂ ਕਮਲਾਂ ਦੇ ਲਾਗੇ ਬਹਿ ਗਿਆ। ਤਬ ਦੀਵਾਨ ਸੁੰਦਰ ਲਗੋ, ਮਨੋ ਦੇਵ ਤਨ ਧਾਰ, ਪੌੜੀ ਪਾਈ ਵਾਰ ਕੀ ਰਾਗੀ ਮੁਖੋਂ ਉਚਾਰ। ਗ੍ਰੰਥਾਕਾਰ ਜੀ ਲਿਖਦੇ ਨੇ, ਉਸ ਵੇਲੇ ਦੀਵਾਨ ਇੰਨਾ ਜ਼ਿਆਦਾ ਸੋਹਣਾ ਲੱਗਿਆ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸਾਰੇ ਦੇ ਸਾਰੇ ਦੇਵਤਿਆਂ ਦੇ ਸਰੀਰ ਨੂੰ ਧਾਰਨ ਕਰਕੇ ਸਭਾ ਦੇ ਵਿੱਚ ਬੈਠੇ ਹੋਣ। ਕਵੀ ਜੀ ਲਿਖਦੇ ਨੇ ਕਿ ਰਾਗੀਆਂ ਨੇ ਆਪਣੇ ਮੁਖ ਦੇ ਵਿੱਚੋਂ ਭਾਈ ਗੁਰਦਾਸ ਦੀ ਵਾਰ ਦੀ ਜਿਹੜੀ ਪੌੜੀ ਸੀ ਉਹਦਾ ਬਿਆਨ ਕੀਤਾ। ਪੰਜ ਪਿਆਲੇ ਪੰਜ ਪਿਰਾਰੀ, ਛਟਮ ਪੀਰ ਬੈਠਾ ਗੁਰ ਪਾਰੀ। ਉਹਨਾਂ ਨੇ ਐਸੀਆਂ ਤੁਕਾਂ ਦਾ ਬਿਆਨ ਕੀਤਾ ਹੈ। ਪੰਜ ਪਿਆਲੇ ਪੰਜ ਪਿਰਾਰੀ, ਭਾਵ ਕੇ ਜਿਸ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਨੇ ਲਿਖਿਆ ਉਹਦੇ ਤੋਂ ਕੁਝ ਵਖਰੇਵਾਂ ਹੈ। पर भाव इन्हां दा पूरा कवि जी दा उस प्रकार दा है क्योंकि कविता दे हिसाब दे नाल इह वक्खरे भाव दे नाल इस नूं लिखदे ने। इस तों बाद जिहड़ा मूल पाठ है उह वी मैं तुहाडे सामने बयान करांगा। पंज प्याले पंज पिरारी, पंज दा भाव है कि सतगुरु नानक देव सच्चे पातशाह जी तों लै के सतगुरु अर्जन देव सच्चे पातशाह जी तक इह जिहड़े पीर सन, ये जेड़े गुरु सन, इन्हां ने पंज प्याले पीते ने। वो कादे प्याले सन? भाव के एक सत दा प्याला है, इस तों अलावा एक जेड़ा धर्म दा है वो प्याला है, एक धर्म दा प्याला है, एक सियाणप दा ते एक दया दा प्याला है। इन्हां पंजां सतगुरुआं ने दया सियाणप धर्म संतोख ते जेड़ा सच दा प्याला है उस नूं पीता। कवि जी लिखते ने छठम पीर बैठा गुर पारी, ते जेड़ा छेवा पीर सी कहता पावे के सतगुरु हर गोबिंद सच्चे पातशाह जी फिर ओ गुरियाई दे उते विराजमान होया। अर्जन काया पलट तराई, मूरत हर गोबिंद बनाई। सतगुरु अर्जन देव सच्चे पातशाह जी ने जदों अपनी काया नू पलटिया, जदों शरीर दा बदला कीता, ते फिर सतगुरु हर गोबिंद सच्चे पातशाह जी दी मूर्ति सतगुरु अर्जन देव सच्चे पातशाह जी बन गए। चली पीड़ी सोड बंसारी, रूप दिखावण वारो वारी। ग्रंथाकार जी लिखदे ने इस प्रकार दे नाल सोडी वंश दी जेड़ी पीढ़ी सी ओ अगे तो अगे चलदी आई संसार दे विच रूप दिखावण वारो वारी। अपनी वारी दे सिर ते सतगुरु जी रूप वटाउंदे रहे, अगले सतगुरां दे विच तब्दील हुंदे रहे। दल पंजन गुर सूर अपारा, बड जोदा गुर पर उपकारा। दलां दा नाश करन वाला, वैरी दे दलां दा नाश करन वाला अपार गुरु सूरमा सतगुरु हर गोबिंद सच्चे पातशाह जी गुरगद्दी दे उते विराजमान होया। बड़ जोधा गुर पर उपकारा, ओ वड्डा जोधा सी ते बहुत ज्यादा वड्डा पर उपकारी सी। कहिंदा पावे के सतगुरु हर गोबिंद सच्चे पातशाह जी दे वास्ते इस प्रकार दे नाल बयान कीता। कवि जी ने अपने हिसाब दे नाल भाई गुरदास दी इस पौड़ी दा जिक्र कीता। इस तों अलावा मूल रूप दे विच जेड़ी पौड़ी भाई गुरदास जी ने लिखी है ओदियां शुद्ध तुकां इस प्रकार दे नाल आउंदियां ने। पंज प्याले पंज पीर, छठम पीर बैठा गुर भारी, अर्जन काया पलट कै मूर्त हर गोबिंद सवारी। चली पीढ़ी सोडियां, रूप दिखावण वारो वारी। दल पंजन गुर सूरमा, वड जोधा बहु पर उपकारी। इस प्रकार दियां तुकां भाई गुरदास दियां आउंदियां ने। जदों कवि जी लिखदे ने कि रागियां ने ऐसियां तुकां दा उचारण कीता।
ऐसे बचन जब रागी कहे, भगत सिंह मन संसा लहे।
ग्रंथाकार जी लिखदे ने कि रागियां ने जदों अपने मुख तों ऐसे बचना नूं बयान कीता, उस वेले जिहड़ा भगत सिंह सी मणि सिंह दा सेवक ओदे मन दे विच शंका पैदा हो गया।
हाथ जोर अंचर गर डारा, मणि सिंह सिउ ऐस उचारा।
उसे वेले भगत सिंह ने अपने गल दे विच पल्ला पाया है, हाथ जोड़े ने ते फिर मणि सिंह दे चरणा दे विच इस प्रकार दे नाल भगत सिंह ने बेनती कीती।
हे प्रभ दीना नाथ सहाई, मम मन में शंका हे आई।
भाई मणि सिंह नू सत्कार दे नाल कहन लगा भगत सिंह के हे भगवान दे समान प्रभु जी, भाव के भाई मणि सिंह जी तुसी नाथ हो, तुसी मालक हो, मैं तुहाडा सेवक हां, तुसी मेरी रक्षा करन वाले हो। कहिंदा कि इस वेले हुणे हुणे मेरे मन दे विच इक शंका पैदा हो गया।
पांच गुरु सुध सांत रहाए, छठम गुरु के मजुद कराए।
कहिंदा कि रागियां ने जेड़ी गल दा बयान कीता कि पंज जेड़े पीर सन भाव के सतगुरु नानक तो लैके जेड़े सतगुरु अर्जन देव सच्चे पातशाह जी दे तक गुरु होए, ओ ते सारे दे सारे शांत सरूप दे विच रहे। छठम गुरु किम युद्ध मचाए, ते छेवें गुरु ने फिर तलवार फड़ ली, ओने हथियारां नूं धारण कीता ते उन्हां ने युद्ध लड़ने शुरू कर दिते।
पाई जी निज मुख कहयो, छठम गुरु बल कार, बंड जोदा उपकार कर, मूरत अपर अपार।
जदो इस प्रकार दे नाल सवाल कीता भाई मणि सिंह दे अगे भगत सिंह ने, उस वेले भाई मणि सिंह ने अपने मुख तो बचन कीता कि जेड़ा छेवां गुरु सी पाव के सतगुरु हरगोविंद सच्चे पातशाह जी, ओ बड़े बलशाली सन, ओ वड्डे योधे सन, वड्डे परोपकारी सन, उन्हां ने अपार अपनी मूर्ति नूं धारण कीता।
आस संका मोह मन पायो, आस संसा मोह मन पायो, हे गुर हरो कृपाल, त्राहे त्राहे कर गिर परा, रचा करो विशाल।
ते भगत सिंह ने सोचा के गुरु जी बलशाली सन, ओ बल दे कर सन, वड्डे योधे सन, वड्डे परोपकारी सन, इस गल दा ते पता लग ही चुका है। पर फिर तो उसने आख्या कि मेरे मन दे विच शंका पैदा हो गया, हे मेरे गुरु कृपालू भाई मणि सिंह जी, कृपा करके मेरे शंके नू जरा विस्थार दे नाल दूर करो। त्राहे त्राहे कर गिर पारा, त्राहे दा पाव हुंदा है कि मैं तेरे चरणा दी सरण दे विच डिग्गिया, मेरे ते रहम कर। इस तरह कहिंदा होया भाई मणि सिंह दे चरणा दे उत्ते डिग पिया भगत सिंह।
मणि सिंह मन आनंद पायो, हुआ प्रसन्न अस बचन अलायो।
रखिया करो रखिया करो, इस प्रकार दी गल कहिंदा होया भगत सिंह भाई मणि सिंह दे चरणा दे विच डिग्गा। उस वेले मणि सिंह ने अपने मन दे विच आनंद नूं धारण कीता ते प्रसन्न हो के खुश हो के उन्हां ने फिर भगत सिंह नूं ऐसा कहना शुरू कीता।
उठो सिख हे पारी उपकारी, याद कराई कथा अपारी।
उस वेले भाई मणि सिंह जी भगत सिंह नूं कहिंदे ने कि उठ के खड़ा हो जा परोपकारी सिखा, याद कराई कथा अपारी। इस तरह दी गल करके अपार जड़ी वड्डी विस्थार वाली कथा है ओ तू मैनू याद करवा दित्ती।
पेद तुमार सभी मैं जाना, सुने चाहो सत गुर गुण नाना।
भगत सिंह नूं आख्या भाई मणि सिंह ने के तेरे दिल दे गूढ़े भेद नूं मैं जान चुका हां, तू जान बुझ के मेरे सामने ऐसा सवाल कीता है, मैनूं ऐसा प्रतीत हुंदा है कि सतगुरां दे जेड़े अनेकां प्रकार दे नाना गुण ने उन्हां नूं तू सुनना चाहुंदा है।
सुन अब तो सो कथा उचारों, तुमरे चित को परम निवारो।
सुन भगत सिंघा, हुण मैं सतगुरां दी कथा दा उचारण करदा हां, तेरे चित दे परम नू दूर करन दे वास्ते, तेरे चित दे परम नू मिटाउन दे वास्ते।
श्री गोबिंद मरगेस कृपाला, कथा सुनाई अनक बिसाला।
भाई मणि सिंह जी बयान करदे ने के सतगुरु गोविंद सिंह सच्चे पातशाह जी जेड़े वड्डे कृपालू सन, उन्हां ने बहुतियां सारियां जड़ियां कथावां सन अनेक प्रकार दियां वड्डियां ओ अपने सेवक दया सिंह नूं सुनाईयां सन।
दया सिंह जी सुनी सप्रेमा, एक चित दृढ़ आसन नित निमा।
ਜਿਹੜੀਆਂ ਕਥਾਵਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੁਣਾਇਆ ਕਰਦੇ ਸਨ, ਉਹਨਾਂ ਕਥਾਵਾਂ ਨੂੰ ਦਇਆ ਸਿੰਘ ਜੀ ਬੜੇ ਪ੍ਰੇਮ ਦੇ ਨਾਲ ਸੁਣਿਆ ਕਰਦੇ ਸਨ। ਚਿੱਤ ਨੂੰ ਜੋੜ ਕੇ ਦ੍ਰਿੜਤਾ ਦੇ ਨਾਲ ਇੱਕ ਆਸਣ ਦੇ ਉੱਤੇ ਬੈਠ ਕੇ ਨਿੱਤ ਦਾ ਨੇਮ ਸੀ ਕਿ ਉਹ ਸਤਿਗੁਰਾਂ ਦੇ ਬਚਨ ਸੁਣਿਆ ਕਰਦੇ ਸਨ। ਭਾਈ ਦਇਆ ਸਿੰਘ ਜੀ
ਤਿਨੈ ਕਿਰਪਾ ਕਰ ਮੋਹਿ ਸੁਣਾਈ, ਕਥਾ ਗੁਰਾਂ ਕੀ ਅਤ ਸੁਖਦਾਈ।
ਭਾਈ ਦਇਆ ਸਿੰਘ ਨੇ ਜਿਹੜੀਆਂ ਕਥਾਵਾਂ ਸਤਿਗੁਰੂ ਗੋਬਿੰਦ ਸਿੰਘ ਤੋਂ ਸੁਣੀਆਂ, ਭਾਈ ਮਨੀ ਸਿੰਘ ਜੀ ਕਹਿੰਦੇ ਨੇ ਕਿ ਕਿਰਪਾ ਨੂੰ ਧਾਰਨ ਕਰਕੇ ਫਿਰ ਭਾਈ ਦਇਆ ਸਿੰਘ ਨੇ ਉਹ ਕਥਾਵਾਂ ਮੈਨੂੰ ਸੁਣਾਈਆਂ। ਕਥਾ ਗੁਰਾਂ ਕੀ ਅਤ ਸੁਖਦਾਈ, ਜਿਹੜੀ ਸਤਿਗੁਰੂ ਦੀ ਕਥਾ ਹੈ ਉਹ ਲਿਖ ਉਹ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਕਿ ਬਹੁਤ ਜ਼ਿਆਦਾ ਸੁਖਾਂ ਦਾ ਦਾਨ ਦੇਣ ਵਾਲੀ।
ਅਬ ਕਰਹੁ ਸੋ ਕਥਾ ਉਚਾਰਾ, ਭਗਤ ਸਿੰਘ ਸੁਣੀਏ ਨਿਰਤਾਰਾ।
ਹੁਣ ਮੈਂ ਸਤਿਗੁਰੂ ਦੀ ਉਸ ਕਥਾ ਦਾ ਬਿਆਨ ਕਰਦਾ ਹਾਂ, ਉਚਾਰਨ ਕਰਦਾ ਹਾਂ। ਹੇ ਭਗਤ ਸਿੰਘ, ਤੂੰ ਲਗਾਤਾਰ ਮੇਰੇ ਤੋਂ ਗੁਰਾਂ ਦੀ ਕਥਾ ਸੁਣ।
ਗੁਰ ਨਾਨਕ ਅੰਗਦ ਗੁਰੂ ਅਮਰਦਾਸ ਗੁਣਵੰਤ, ਸ੍ਰੀ ਰਾਮਦਾਸ ਪੂਰਨ ਪੁਰਖ ਜਾਂ ਕੀ ਕਥਾ ਬੇਅੰਤ।
ਭਾਈ ਮਨੀ ਸਿੰਘ ਜੀ ਕਹਿੰਦੇ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਇਸ ਤੋਂ ਇਲਾਵਾ ਸਤਿਗੁਰੂ ਅਮਰਦਾਸ ਜੀ ਜਿਹੜੇ ਕਿ ਗੁਣਾਂ ਦੇ ਵਿੱਚ ਪ੍ਰਬਲ ਸਨ, ਇਸ ਤੋਂ ਇਲਾਵਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪੂਰਨ ਪੁਰਖ ਸਨ, ਜਿਨ੍ਹਾਂ ਦੀ ਕਥਾ ਬੇਅੰਤ ਹੈ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਤੀਨ ਪੁੱਤਰ ਤਿੰਨ ਤੇ ਪਏ, ਪ੍ਰਿਥਿਆ ਬਡੋ ਬਖਾਨ, ਮਹਾਦੇਵ ਅਰਜਨ ਗੁਰੂ ਕਥਾ ਜਾਹੇ ਸੁਖ ਖਾਨ।
ਆਖਿਆ ਭਾਈ ਮਨੀ ਸਿੰਘ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਤਿੰਨ ਸਾਹਿਬਜ਼ਾਦੇ ਪ੍ਰਗਟ ਹੋਏ। ਤਿੰਨਾਂ ਪੁੱਤਰਾਂ ਦੇ ਵਿੱਚੋਂ ਸਾਰਿਆਂ ਤੋਂ ਵੱਡੇ ਪੁੱਤਰ ਦਾ ਨਾਮ ਸੀ ਪ੍ਰਿਥੀ ਚੰਦ, ਦੂਜੇ ਦਾ ਨਾਮ ਸੀ ਮਹਾਦੇਵ ਤੇ ਤੀਜੇ ਸਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਕਥਾ ਸੁਖਾਂ ਦਾ ਦਾਨ ਦੇਣ ਵਾਲੀ।
ਭਗਤ ਸਿੰਘ ਤਬ ਬੇਨਤ ਉਚਾਰੀ, ਹੇ ਗੁਰੇ ਇੱਛਾ ਮਮ ਪਾਰੀ।
ਜਦੋਂ ਇਸ ਪ੍ਰਕਾਰ ਦੇ ਨਾਲ ਕਥਾ ਦੀ ਸ਼ੁਰੂਆਤ ਕੀਤੀ, ਭਾਈ ਮਨੀ ਸਿੰਘ ਨੇ ਉਸੇ ਵੇਲੇ ਹੱਥ ਜੋੜ ਕੇ ਭਗਤ ਸਿੰਘ ਨੇ ਬੇਨਤੀ ਉਚਾਰਨ ਕੀਤੀ। ਕਹਿੰਦਾ ਹੈ ਭਾਈ ਮਨੀ ਸਿੰਘ ਨੂੰ ਕਿ ਹੇ ਮੇਰੇ ਗੁਰੂ ਜੀ, ਮੇਰੀ ਇੱਕ ਵੱਡੀ ਇੱਛਾ ਹੈ ਮੇਰੇ ਮਨ ਦੇ ਵਿੱਚ।
ਹਰ ਗੋਬਿੰਦ ਕਾ ਜਨਮ ਸੋ ਕਹੋ, ਬਹੁਰ ਬਾਲ ਲੀਲਾ ਸੁਖ ਲਹੋ।
ਭਗਤ ਸਿੰਘ ਕਹਿੰਦਾ ਕਿ ਮੇਰੇ ਮਨ ਦੇ ਵਿੱਚ ਵੱਡੀ ਇੱਛਾ ਹੈ ਕਿ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸਾਰੀ ਜਿਹੜੀ ਕਥਾ ਹੈ ਉਹ ਸੁਣਾ। ਇਸ ਕਰਕੇ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਨਮ ਦੀ ਜਿਹੜੀ ਕਥਾ ਹੈ ਉਹ ਬਿਆਨ ਕਰੋ, ਉਸ ਤੋਂ ਬਾਅਦ ਬਾਲਕ ਸਰੂਪ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਲੀਲਾਵਾਂ ਕੀਤੀਆਂ ਉਹਨਾਂ ਦਾ ਬਿਆਨ ਕਰੋ।
ਬਾਹਰ ਕਹੋ ਜਸ ਜੁੱਧ ਕਰਾਇਓ, ਪਰ ਉਪਕਾਰ ਕੀਨ ਜਸ ਪਾਇਓ।
ਤੇ ਵੱਡੇ ਹੋ ਕੇ ਫਿਰ ਜਿਸ ਪ੍ਰਕਾਰ ਦੇ ਨਾਲ ਵੱਡੇ ਯੁੱਧ ਲੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਯੁੱਧਾਂ ਦੇ ਬਾਰੇ ਦੱਸੋ, ਪਰ ਉਪਕਾਰ ਕਰਕੇ ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵੱਡੇ ਜਸ ਦੀ ਪ੍ਰਾਪਤੀ ਕੀਤੀ। ਜ਼ਰਾ ਵਿਸਥਾਰ ਦੇ ਨਾਲ ਇਹ ਕਥਾ ਕਿਰਪਾ ਕਰਕੇ ਮੈਨੂੰ ਸੁਣਾਓ।
ਐਸੇ ਕਹਿ ਬਿਨਤੀ ਜਬ ਕਰੀ, ਮਨੀ ਸਿੰਘ ਐਸੇ ਕਹਿ ਬਿਨਤੀ ਜਬ ਕਰੀ, ਮਨੀ ਸਿੰਘ ਜੀ ਏਮ ਉਚਰੀ।
ਗ੍ਰੰਥਾਕਾਰ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਜਦੋਂ ਮਨੀ ਸਿੰਘ ਦੇ ਅੱਗੇ ਬੇਨਤੀ ਕੀਤੀ ਭਗਤ ਸਿੰਘ ਨੇ ਤੇ ਫਿਰ ਮਨੀ ਸਿੰਘ ਨੇ ਅੱਗੋਂ ਇਸ ਪ੍ਰਕਾਰ ਦੇ ਨਾਲ ਉਚਾਰਨ ਕੀਤਾ ਇਸ ਤਰ੍ਹਾਂ ਬਿਆਨ ਕੀਤਾ
ਗੁਰ ਅਰਜਨ ਗਣ ਕੁਛ ਕਿਉ ਚਾਰੋ ਬਹੁਰ ਹਰ ਗੋਬਿੰਦ ਗਥ ਤਾਰੋ
ਮਨੀ ਸਿੰਘ ਜੀ ਭਗਤ ਸਿੰਘ ਨੂੰ ਕਹਿੰਦੇ ਨੇ ਕਿ ਪਹਿਲਾਂ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਕੁਝ ਗੁਣ ਨੇ ਮੈਂ ਉਹਨਾਂ ਦਾ ਬਿਆਨ ਕਰਾਂਗਾ ਤੇ ਸਤਿਗੁਰੂ ਅਰਜਨ ਦੇ ਗੁਣਾਂ ਦਾ ਗਾਣ ਕਰਨ ਤੋਂ ਬਾਅਦ ਫਿਰ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕਥਾ ਨੂੰ ਸੁਣਾਵਾਂਗਾ।
ਅਸ ਕਹਿ ਅੰਤਰ ਧਿਆਨ ਸੋ ਪਏ ਗੁਰ ਕੌਤਕ ਸਿਮਰਨ ਸਭ ਕਹੇ
ਇਸ ਤਰ੍ਹਾਂ ਦਾ ਬਚਨ ਕਰਨ ਤੋਂ ਬਾਅਦ ਫਿਰ ਭਾਈ ਮਨੀ ਸਿੰਘ ਨੇ ਆਪਣੀ ਅੱਖਾਂ ਨੂੰ ਬੰਦ ਕੀਤਾ ਅੰਤਰ ਬਿਰਤੀ ਹੋ ਗਏ ਅੰਦਰ ਮੁਖੀ ਹੋ ਕੇ ਧਿਆਨ ਨੂੰ ਜੋੜਿਆ ਗੁਰ ਕੌਤਕ ਸਿਮਰਨ ਸਭ ਕਹੇ ਅੰਤਰ ਬਿਰਤੀ ਨੂੰ ਧਾਰਨ ਕਰਕੇ ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੌਤਕ ਸਨ ਉਹਨਾਂ ਸਾਰਿਆਂ ਨੂੰ ਯਾਦ ਕਰ ਲਿਆ।
ਗਦ ਗਦ ਹੈ ਮੁਖ ਕਮਲ ਤੇ ਐਸੇ ਕੀਨ ਉਚਾਰ ਭਗਤ ਸਿੰਘ ਸੁਣ ਹੋ ਕਥਾ ਇੱਕ ਚਿਤ ਹੈ ਸੁਖ ਸਾਰ।
ਚੰਦ ਮਿੰਟਾਂ ਤੋਂ ਬਾਅਦ ਥੋੜੇ ਸਮੇਂ ਤੋਂ ਬਾਅਦ ਮਨੀ ਸਿੰਘ ਨੇ ਆਪਣੀ ਅੱਖਾਂ ਨੂੰ ਖੋਲਿਆ। ਕਵੀ ਜੀ ਲਿਖਦੇ ਨੇ ਕਿ ਉਹਨਾਂ ਦਾ ਜਿਹੜਾ ਮਨ ਸੀ ਉਹ ਪ੍ਰੇਮ ਦੇ ਨਾਲ ਗਦਗਦ ਹੋ ਗਿਆ ਸੀ। ਮੁਖ ਕਮਲ ਦੇ ਵਿੱਚੋਂ ਫਿਰ ਇਸ ਪ੍ਰਕਾਰ ਦੇ ਨਾਲ ਉਚਾਰਨ ਕੀਤਾ ਮਨੀ ਸਿੰਘ ਨੇ। ਮਨੀ ਸਿੰਘ ਜੀ ਕਹਿੰਦੇ ਨੇ ਕਿ ਭਗਤ ਸਿੰਘਾ ਸੁਣ ਕਥਾ ਇੱਕ ਚਿੱਤ ਸੁਖਾਂ ਦਾ ਦਾਨ ਦੇਣ ਵਾਲੀ।
ਰਾਮਦਾਸ ਪੂਰਨ ਪੁਰਖ ਸਮਾਂਤ ਨਿਜ ਜਾਨ ਨਿਜ ਗੁਰ ਆਈ ਤਬ ਦਈ ਅਰਜਨ ਗੁਰੂ ਪਛਾਣ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਾਈ ਮਨੀ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪੂਰਨ ਪੁਰਖ ਸਨ, ਉਹ ਅੰਤਰਜਾਮੀ ਸਨ। ਜਦੋਂ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਅਖੀਰਲਾ ਸਮਾਂ ਜਾਣਿਆ ਤੇ ਫਿਰ ਉਹਨਾਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਵੱਡਾ ਚੰਗਾ ਅਧਿਕਾਰੀ ਜਾਣ ਕੇ ਗੁਰਿਆਈ ਬਖਸ਼ ਦਿੱਤੀ।
ਗੁਰ ਅਰਜਨ ਗੁਰਿਆਈ ਪਾਏ ਕਿਤਕ ਦਿਵਸ ਇਸ ਭਾਂਤ ਬਿਤਾਏ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਗੁਰਿਆਈ ਗੱਦੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲ ਗਈ। ਕਹਿੰਦੇ ਨੇ ਭਾਈ ਮਨੀ ਸਿੰਘ ਜੀ ਕਿ ਕਾਫੀ ਸਮਾਂ ਇਸੇ ਪ੍ਰਕਾਰ ਦੇ ਨਾਲ ਬਤੀਤ ਹੋ ਗਿਆ।
ਰਾਮਦਾਸ ਗੁਰ ਨਿਜ ਪਦ ਪਾਇਓ ਸ੍ਰੀ ਅਰਜਨ ਤਬ ਗੁਰੂ ਕਹਾਇਓ।
ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਦ ਦੀ ਪ੍ਰਾਪਤੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਹੋ ਗਈ। ਇਸੇ ਕਰਕੇ ਕਵੀ ਜੀ ਲਿਖਦੇ ਨੇ ਕਿ ਫਿਰ ਹੌਲੀ ਹੌਲੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਕਹਾਏ।
ਦੇਸ ਦੇਸ ਕੀ ਸੰਗਤ ਆਵੇ ਪਾਂਤ ਪਾਂਤ ਕੇ ਦਰਬ ਚੜਾਵੇ।
ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਪ੍ਰਗਟ ਹੋਏ ਤੇ ਫਿਰ ਦੇਸ਼ਾਂ ਦੇਸ਼ਾਂ ਤੋਂ ਇਲਾਕਿਆਂ ਇਲਾਕਿਆਂ ਤੋਂ ਬਹੁਤੀਆਂ ਸਾਰੀਆਂ ਸੰਗਤਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਦੀਆਂ ਸਨ। ਅਨੇਕਾਂ ਪ੍ਰਕਾਰ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖੀਆਂ ਜਾਂਦੀਆਂ ਸਨ।
ਗੁਰ ਅਰਜਨ ਕੀ ਕਥਾ ਅਪਾਰਾ ਬੜਾ ਗ੍ਰੰਥ ਜੇ ਕਹੋ ਬਿਥਾਰਾ।
ਅੱਗੇ ਭਾਈ ਮਨੀ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ ਉਹ ਅਪਾਰ ਹੈ, ਜਿਹਦਾ ਕੋਈ ਪਾਰਾ ਵਾਰ ਨਹੀਂ ਹੈ। ਬੜਾ ਗ੍ਰੰਥ ਜੇ ਕਰੋ ਬਿਥਾਰਾ, ਕਹਿੰਦੇ ਨੇ ਭਾਈ ਮਨੀ ਸਿੰਘ ਜੀ, ਜੇਕਰ ਮੈਂ ਵਿਸਥਾਰ ਦੇ ਨਾਲ ਬਿਆਨ ਕਰਾਂ ਤੇ ਗ੍ਰੰਥ ਬਹੁਤ ਜ਼ਿਆਦਾ ਵੱਧ ਕੇ ਵੱਡਾ ਹੋ ਜਾਵੇਗਾ, ਇਸ ਕਰਕੇ ਮੈਂ ਸੰਖੇਪ ਦੇ ਵਿੱਚ ਹੀ ਭਗਤ ਸਿੰਘਾ ਤੇਰੇ ਸਾਹਮਣੇ ਬਿਆਨ ਕਰ ਰਿਹਾ। ਇਸ ਪ੍ਰਕਾਰ ਦੇ ਨਾਲ ਹੁਣ ਭਾਈ ਮਨੀ ਸਿੰਘ ਜੀ ਸਤਿਗੁਰਾਂ ਦੇ ਇਤਿਹਾਸ ਨੂੰ ਸੁਣਾ ਰਹੇ ਨੇ ਭਗਤ ਸਿੰਘ ਨੂੰ। ਸਮੇਂ ਦੀ ਸਮਾਪਤੀ ਹੈ।
ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।